जप आद सच जुगाद सच आद सच जुगाद सच है भी सच नानक होसी भी सच जप आद सच जुगाद सच आद सच जुगाद सच है भी सच नानक होसी भी सच जप आद सच जुगाद सच आद सच जुगाद सच पंजवा कर चौथा एक ओंकार सतगुर प्रसाद किरत कर्म के विछुड़े कर कृपा मिलो राम चार कुंट दै दिस भ्रमे थक आए प्रभु की साम।
बारह एक तो बारह हुंदा एक बारह हुंदा असि बारह कहने दस ते दो नू वैसे नू पहला भाषा दुआदशी कहते ने दो ते दस दुआदशी दुआदशी होंदी है ना एकादशी दुआदशी त्रयोदशी चौदस ए भाषा सिद्धि की भाषा कहना दसा की भाषा ही है थिता ने जिम्मे चलती है ये बारह उर्दू का लफ्ज है ग्यारह बारह वो कहते ने वावे ना वार होंदी है जड़िया वारा लिखी हुई साडिया ए बब्बे नाल ਬਾਰਹਿ ਲਫ਼ਜ਼ ਹੈ ਬਾਰਹਿ ਦਾ ਮਤਲਬ ਹੈ ਨਾਲ ਰਹਿਣਾ ਇੱਕ ਮਨ ਇੱਕ ਜਿੱਤ ਹੋ ਕੇ ਰਹਿਣਾ ਬਹਾਂ ਦਾ ਵਧਾਰ ਮਹੀਨੇ ਹਰੇ ਮਹੀਨੇ ਸਾਰੇ ਮਹੀਨਿਆਂ ਚ ਇੱਕ ਮਨ ਇੱਕ ਚਿੱਤ ਕਿਵੇਂ ਹੋ ਕੇ ਰਿਹਾ ਜਾ ਸਕਦਾ ਇਹਦਾ ਇਹ ਅਸਲ ਲੇਖ ਹਰ ਮਹੀਨੇ ਮਹਾਂ ਤਾਂ ਬਹੁਤ ਚੱਲ ਸਾਰੇ ਮਹੀਨਿਆਂ ਦੇ ਵਿੱਚ ਇੱਕ ਮਨ ਇੱਕ ਚਿੱਤ ਬਾਹਰ ਹੈ ਕਿਸੇ ਦੇ ਨਾਲ ਰਹਿਣਾ ਜੁੜ ਕੇ ਰਹਿਣਾ ਹਾਂ ਮਹਾਂ ਮਹੀਨਿਆਂ ਵਿੱਚ ਇੱਕ ਜਗ੍ਹਾ ਹੀ ਚੇਤਰ ਮਨ ਰਹਿਣੇ ਇਹ ਪ੍ਰੋਸੀਜਰ ਇਹ ਚ ਦੱਸਿਆ ਗਿਆ ਕਿਉਂਕਿ ਗੁਰਬਾਣੀ ਸਾਰਾ ਬ੍ਰਹਮ ਗਿਆਨ ਗੱਲ ਕਿਆ ਕੋਈ ਵੀ ਕੀਤੀ ਹੈ ਚਾਹੇ ਮੀਡੀਆ ਨੂੰ ਮੂਹਰੇ ਲਾ ਲਿਆ ਥਿੱਤਾਂ ਨੂੰ ਲਾ ਲਿਆ ਬਾਰਾਂ ਨੂੰ ਲਾ ਲਿਆ ਕੁਛ ਵੀ ਲਾ ਲਿਆ ਹਰ ਵਕਤ ਉਸੇ ਪੋਜੀਸ਼ਨ ਚ ਰਹਿਣਾ ਟਕਾਓ ਚ ਗੱਲ ਤਾਂ ਇਹੀ ਕਰਨੀ ਸੀ ਨਾ ਪਰ ਮੁੱਦਾ ਹੀ ਕੋਈ ਨੀ ਗੁਰਬਾਣੀ ਦਾ ਇੱਕੋ ਮੁੱਦਾ ਟਿਕਾਓ ਟਿਕ ਜਾਣਾ ਅਡੋਲਤਾ ਇਹ ਮੁੱਦਾ ਜੇ ਇਹਦੇ ਹੋਰ ਅਰਥ ਕਰਦੇ ਸੀ ਜਿਹੜੇ ਲੋਕ ਕਬੀਰ ਨੇ ਉਹਨਾਂ ਨੂੰ ਕਹਿਤਾ ਸੀਗਾ ਲੋਕ ਕਹੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ ਇਹ ਬ੍ਰਹਮ ਵਿਚਾਰ ਕਰ ਹੈ ਸਾਡੀ ਲਿਖੀ ਹੋਈ ਗੀਤ ਨਹੀਂ ਹੁਣ ਜੇ ਅਸੀਂ ਬਾਰਾਂ ਮਾਂ ਦਾ ਬਾਰਾਂ ਮਹੀਨੇ ਅਰਥ ਕਰਾਂਗੇ ਫਿਰ ਗੀਤ ਬਣ ਗਏ ਫਿਰ ਬ੍ਰਹਮ ਵਿਚਾਰ ਨਹੀਂ ਰਹਿਣੀ ਇਹ ਬ੍ਰਹਮ ਵਿਚਾਰ ਹੈ ਦੂਜੀ ਗੱਲ ਉਦੋਂ ਗਾਹਾਂ ਫਿਰ ਕਿਹਾ ਕਿ ਵਿਦਿਆ ਜੇ ਸੋਧੀ ਜਾਊ ਤਾਂ ਇਹਦਾ ਤੱਤ ਗਿਆਨ ਮਿਲੂਗਾ ਵਿਦਿਆ ਸੋਧਾ ਤੱਤ ਲੈ ਪੰਡਿਤ ਨੂੰ ਤੱਤ ਗਿਆਨ ਕਿਉਂ ਨਹੀਂ ਮਿਲਿਆ ਉਹਨੇ ਵਿਦਿਆ ਦੀ ਅਵਿਦਿਆ ਨਾਲ ਅਰਥ ਕਰ ਲਏ ਬ੍ਰਹਮ ਵਿਦਿਆ ਦੇ ਅਵਿਦਿਆ ਨਾਲ ਅਰਥ ਕਰ ਲਏ ਸਕੂਲਾਂ ਕਾਲਜਾਂ ਚ ਪੜ੍ਹਾਈ ਜਾਂਦੀ ਹੈ ਵਿਦਿਆ ਉਹਨੂੰ ਗੁਰਬਾਣੀ ਅਵਿਦਿਆ ਹੁੰਦੀ ਹੈ ਅਵਿਦਿਆ ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀ ਪਲੀਨ ਜਿਹਨੂੰ ਅਸੀਂ ਮਾਂ ਸਮਝਦੇ ਹਾਂ ਮਾਂ ਹੈ ਨੀ ਜਿਹੜਾ ਤੁਹਾਨੂੰ ਬਾਪ ਪੜ੍ਹਾਤਾ ਬਾਪ ਹੈ ਨੀ ਇਸ ਅਵਿਦਿਆ ਨੂੰ ਅਸੀਂ ਵਿਦਿਆ ਮੰਨ ਲਿਆ ਇਹਨੂੰ ਸੋਧਣਾ ਵਿਦਿਆ ਸੋਧਾ ਹੈ ਤੱਤ ਲਹਿ ਇਸੇ ਨੂੰ ਪੜ੍ਹਿਆ ਜੋ ਅਸੀਂ ਪੜ੍ਹ ਲਿਆ ਵਿਦਿਆ ਪੜ੍ਹ ਲਈ ਇਸੇ ਨੂੰ ਕਿਹਾ ਪੜ੍ਹਿਆ ਅਨਪੜ੍ਹਿਆ ਜੇ ਇਹ ਪੜ੍ਹਾਈ ਤੋਂ ਅਨਪੜ੍ਹਿਆ ਹੋ ਜਾਵੇ ਫਿਰ ਪਰਮਗਤ ਮਿਲੂਗੀ ਫਿਰ ਤੈਨੂੰ ਗੁਰਬਾਣੀ ਸਮਝਾਉਣ ਲੱਗੂਗੀ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ ਗੱਲਾਂ ਤਾਂ ਇਹ ਸੀ ਇਹਨਾਂ ਤਿੰਨਾਂ ਵਿਚਾਰਾਂ ਪੰਕਤੀਆਂ ਦੇ ਅਰਥ ਅਸੀਂ ਨਹੀਂ ਸਮਝੇ ਉਲਟ ਕਰ ਲਏ ਪੰਡਿਤ ਨੇ ਇਹਨਾਂ ਦੇ ਅਰਥੇ ਉਲਟਾ ਦਿੱਤੇ ਪੰਡਿਤ ਤੋਂ ਖਿਲਾਫ ਸੀ ਇਹਨਾਂ ਸਾਰੀਆਂ ਪੰਕਤੀਆਂ ਸਾਰੀਆਂ ਪੰਕਤੀਆਂ ਵਿਦਵਾਨ ਔਰ ਪੰਡਤ ਤੋਂ ਖਿਲਾਫ ਸੀ, ਪੰਡਤ ਰਿਹਾ ਸੀ, ਇਹਨੇ ਸਾਰੀਆਂ ਪਲਟਾ ਤੀ, ਇਹਦੇ ਅਰਥ ਨਹੀਂ ਕੀਤੇ। ਉਹਨੂੰ ਪਤਾ ਜੇ ਇਹਦੇ ਅਰਥ ਠੀਕ ਕਰਤੇ ਫਿਰ ਤਾਂ ਮੈਨੂੰ ਛੱਡ ਜਾਣਗੇ, ਫਿਰ ਤਾਂ ਗੁਰਮਤ ਦੇ ਰਾਹ ਪੈ ਜਾਣਗੇ। ਅਸੀਂ ਗੁਰਮਤ ਦੇ ਰਾਹ ਤਾਂ ਹੀ ਨਹੀਂ ਪਏ, ਇਹ ਜਿਹੜੇ ਸਾਨੂੰ ਪੰਕਤੀਆਂ ਸੀਗੀਆਂ ਇਹਨਾਂ ਦੇ ਅਰਥ ਅਸੀਂ ਵਿਚਾਰੇ ਹੀ ਨਹੀਂ ਕਦੇ। ਕਿਉਂ ਲਿਖੇ ਨੇ? ਅਵਿਦਿਆ ਹਿਤ ਕੀ, ਅਵਿਦਿਆ ਕੀ ਸੀ ਜਿਹਦਾ ਹਿੱਤ ਹੈ ਵਿਵੇਕ ਦੀ ਬਲੀਨ ਕਿਉਂ ਹੋਇਆ? ਇਹ ਵਿਚਾਰਨ ਵਾਲੀ ਗੱਲ ਅਸੀਂ ਵਿਚਾਰੇ ਹੀ ਨਹੀਂ ਸਿਖਾ, ਵਿਚਾਰਨ ਨਹੀਂ ਦਿੱਤੇ ਗੋਲਕ ਨੇ, ਵਿਚਾਰ ਦੇ ਜੇ ਗੋਲਕ ਨਾ ਹੁੰਦੀ, ਟਾਰਗੇਟ ਬਣ ਗਿਆ ਗੋਲਕ, ਨਾਮ ਟਾਰਗੇਟ ਨਹੀਂ ਰਿਹਾ। ਜੇ ਗੋਲਕ ਨਾ ਹੁੰਦੀ ਫਿਰ ਟਾਰਗੇਟ ਕੁਛ ਹੋਰ ਹੁੰਦਾ ਗੁਰਦੁਆਰੇ ਚ ਜਾਣਦਾ, ਹੁਣ ਟਾਰਗੇਟ ਤਾਂ ਰਹਿ ਗਈ ਗੋਲਕ, ਗੁਰਦੁਆਰੇ ਦੀ ਤਰੱਕੀ ਕਿਵੇਂ ਹੋਵੇ? ਪੱਖੇ ਚਾਹੀਦੇ ਨੇ, ਫਰ ਚਾਹੀਦੇ, ਫਿਰ ਦੂਜੇ ਨੇ ਬਣਾ ਲਿਆ, ਪੱਥਰ ਲਾ ਲਿਆ, ਆਪਾਂ ਵੀ ਪੱਥਰ ਦੀ ਪਾਲਕੀ ਬਣਾਉਣੀ ਆ, ਖੁੱਲਾ ਹਾਲ ਬਣਾਉਣਾ, ਧਿਆਨ ਤਾਂ ਦੂਏ ਪਾਸੇ ਚਲਾ ਗਿਆ ਨਾ। ਜਾਂ ਗੱਡੀ ਲੈਣੀ ਹੈ ਗੁਰਦੁਆਰੇ ਦੀ, ਉਹ ਸ਼ਮਸ਼ਾਨ ਘਾਟ ਲਿਜਾਣ ਵਾਲੀ, ਵਧੀਆ ਰਾਗੀ ਰੱਖਣੇ ਨੇ, ਗ੍ਰੰਥੀ ਵਧੀਆ ਰੱਖਣੇ ਨੇ, ਜ਼ਿਆਦਾ ਆਮਦਨ, ਗੱਲਾਂ ਹੀ ਹੋਰ ਹੋ ਗਈਆਂ, ਰੁਖੇ ਮਾਇਆ ਵਾਲਾ ਹੋ ਗਿਆ, ਹੋਰੇ ਹੋ ਗਿਆ, ਟਾਰਗੇਟ ਬਦਲ ਗਿਆ ਸਾਰਾ, ਕੰਪੀਟੀਸ਼ਨ ਹੋ ਗਿਆ ਸੂਚੀ ਗੁਰਦੁਆਰਿਆਂ ਦਾ। ਜੋ ਮੁੱਦਾ ਸੀ ਮੁੱਦਾ ਤਾਂ ਰਿਹਾ ਹੀ ਨਾ, ਜਿਹੜੇ ਮੁੱਦੇ ਨੂੰ ਲੈ ਕੇ ਸਾਰਾ ਸਿਲਸਿਲਾ ਸੀ ਉਹ ਤਾਂ ਮੁੱਦਾ ਹੀ ਖਤਮ ਹੈ ਸਾਡੇ ਕੋਲ, ਮੁੱਦਾ ਕਿੱਥੇ? ਕੋਈ ਇਹ ਕੰਪੀਟੀਸ਼ਨ ਵੀ ਇੱਥੇ ਦੀ ਸੰਗਤ ਵਧੀ, ਇੱਥੇ ਦੀ ਸੰਗਤ ਘਟੀ, ਇਹ ਗਿਆਨਵਾਨ ਸੰਗਤ ਇੱਥੇ ਦੀ ਗਿਆਨਵਾਨ ਨਹੀਂ ਹੈ, ਇਹ ਤਾਂ ਮੁੱਦਾ ਹੀ ਨਹੀਂ ਹੈ ਕਿਤੇ। ਕੱਟੜਵਾਦੀ ਹੋ ਗਏ, ਆਰਥੋਡਾਕਸ ਹੋ ਗਏ, ਔਰ ਸ਼ਰਧਾ ਭਾਵਨਾ ਦਾ ਧਰਮ ਰਹਿ ਗਿਆ, ਪਰ ਭਰੋਸੇ ਦਾ ਨਹੀਂ ਰਿਹਾ। ਕਿੰਨੇ ਆਦਮੀ ਗੁਰਬਾਣੀ ਦੇ ਭਰੋਸਾ ਕਰਦੇ ਨੇ, ਇਹਦੀ ਗੱਲ ਹੈ, ਸ਼ਰਧਾ ਕਿਹੋ ਜਿਹੀ ਹੈ ਸਾਨੂੰ? ਅੰਨੀ ਸ਼ਰਧਾ ਹੋ ਗਿਆ, ਤਾਂ ਹੋ ਗਿਆ ਕਿਉਂਕਿ ਅਸਲ ਅਰਥ ਤੋਂ ਛਿੜਕ ਗਏ ਸੀ। ਹੁਣ ਇਹ ਵਿਦਿਆ ਵੀ ਸੋਧੀ ਜਾਊਗੀ ਨਾਲ ਦੀ ਨਾਲ, ਜੇ ਵਿਦਿਆ ਨਾ ਸੋਧੀ ਅਰਥ ਹੁੰਦੇ, ਅਨਰਥ ਹੋਏ ਹੋਏ ਨੇ, ਵਿਦਿਆ ਸੋਧੀ ਨੀ ਅਨਰਥ ਤਾਂ ਹੀ ਹੋਏ ਨੇ। ਬਾਰਾਂ ਮਹਾ ਹਰ ਪੰਕਤੀ ਸਾਨੂੰ ਕਿੱਧਰ ਨੂੰ ਲੈ ਕੇ ਜਾਂਦੀ ਹੈ, ਕੀ ਕਹਿੰਦੀ ਹੈ? ਜੁੜੇ ਰਹਿਣ ਦੀ ਗੱਲ ਕਰਦੀ ਹੈ, ਜੇ ਨਹੀਂ ਜੁੜਿਆ ਹੋਇਆ ਕਿਵੇਂ ਜੁੜਿਆ ਰਹੇਗਾ? ਗੁਰਮੁਖ ਗੁਰਸਿੱਖ ਬਣਾਉਣ ਦੀ ਗੱਲ ਕਰ ਰਹੀ ਹੈ ਹਰ ਪੰਕਤੀ, ਜੇ ਜੁੜਿਆ ਹੋਇਆ ਜੁੜਿਆ ਕਿਵੇਂ ਰਹੂਗਾ, ਨਹੀਂ ਜੁੜਿਆ ਤਾਂ ਕਿਵੇਂ ਜੁੜੂਗਾ, ਇਹ ਗੱਲ ਚੱਲੂਗੀ। ਹਾਂਜੀ,
ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ।
ਪਹਿਲੀ ਗੱਲ ਵਿਛੜੇ ਕਿਉਂ ਨੇ? ਗੱਲ ਤਾਂ ਵਿਛੜੇ ਤੋਂ ਸ਼ੁਰੂ ਹੋਈ ਹੈ, ਮਹੀਨੇ ਦਾ ਨਾ ਕੀ ਉੱਤੇ ਹੀ ਦੱਸਦਾ ਵੀ ਗੱਲ ਕੀ ਹੈ, ਅਜੇ ਮਹੀਨਾ ਨਹੀਂ ਸ਼ੁਰੂ ਹੋਇਆ ਕੋਈ, ਇਹਦੇ ਪਿੱਛੇ ਸਭ ਕੁਝ ਦੱਸਿਆ ਹੈ ਪੂਰੇ ਵੀ ਗੱਲ ਕੀ ਹੈ। ਕਿਰਤ ਕਰਮ ਕੇ ਵਿਛੜੇ, ਇੱਕ ਕਰਮ ਹੁੰਦਾ ਇੱਕ ਕਿਰਤ ਕਰਮ ਹੁੰਦਾ, ਕਰਮ ਉਹ ਹੈ ਜਿਹੜਾ ਅਸੀਂ ਸਰੀਰ ਨਾਲ ਕਰਦੇ ਹਾਂ, ਕਿਰਤ ਕਰਮ ਉਹ ਹੈ ਜਿਹੜਾ ਅਸੀਂ ਸੋਚਦੇ ਹਾਂ, ਕਿਰਤ ਮਹਿਜ਼ ਮਨ ਦੇ ਲੈਵਲ ਤੇ ਹੁੰਦੀ ਹੈ, ਮਨ ਦੇ ਲੈਵਲ ਤੇ ਕਿਰਤ ਹੁੰਦੀ ਹੈ। ਕਿਰਤ ਕਮਾਵਣ ਸ਼ੁਭ ਅਸ਼ੁਭ, ਕਿਨੇ ਤੇਰੇ ਪ੍ਰਭ ਆਪ, ਆਪ ਪ੍ਰਭੂ ਨੇ ਸਾਨੂੰ ਬਣਾਇਆ ਕਿਰਤ ਕਰਨ ਵਾਸਤੇ, ਕਹਿੰਦੀ ਸ਼ੁਭ ਜਾਂ ਅਸ਼ੁਭ, ਸ਼ੁਭ ਕਿਰਤ ਹੁੰਦੀ ਹੈ ਜਾਂ ਅਸ਼ੁਭ ਕਿਰਤ ਹੁੰਦੀ ਹੈ, ਸਰੀਰ ਨਾਲ ਕੀਤਾ ਹੋਇਆ ਸ਼ੁਭ ਅਸ਼ੁਭ ਨਹੀਂ ਹੁੰਦਾ ਕੁਛ, ਮਨ ਦੇ ਲੈਵਲ ਤੇ ਸ਼ੁਭ ਅਸ਼ੁਭ ਹੁੰਦਾ, ਆਤਮਾ ਦੇ ਲੈਵਲ ਤੇ ਸ਼ੁਭ ਅਸ਼ੁਭ ਹੁੰਦਾ, ਪਾਣੀ ਚ ਚੱਲਣਾ ਸ਼ੁਭ ਕਿਰਤ ਹੈ, ਪਾਣੀ ਦਾ ਵਿਰੋਧ ਕਰਨਾ ਅਸ਼ੁਭ ਕਿਰਤ ਹੈ, ਪਾਣੀ ਦੇ ਖਿਲਾਫ ਸੋਚਣਾ, ਪਾਣੀ ਦੇ ਅਨੁਸਾਰ ਸੋਚਣਾ ਸ਼ੁਭ ਕਿਰਤ ਹੈ, ਫਿਰ ਤਾਂ ਸੋਚਣਾ ਹੀ ਕੁਛ ਨੀ, ਪਾਣੀ ਦੇ ਅਨੁਸਾਰ ਸੋਚਣਾ ਹੀ, ਪਾਣੀ ਨੂੰ ਮਿੱਠਾ ਕਰਕੇ ਮਿਲਣਾ, ਇਹ ਸੋਚਣਾ ਵੀ ਜੋ ਹੋ ਗਿਆ ਚੰਗਾ ਹੀ ਹੈ ਵਧੀਆ ਹੀ ਹੈ, ਇਹ ਸ਼ੁਭ ਕਿਰਤ ਹੈ। ਅਸ਼ੁਭ ਕਿਰਤ ਕੀ ਹੈ? ਪਾਣੀ ਦਾ ਵਿਰੋਧ ਕਰੀ ਜਾਣ, ਹੋਣਾ ਹੈ ਨੀ, ਵਿਰੋਧ ਕਰਦੇ ਰਹਿਣਾ, ਪਾਣਾ ਚੰਗਾ ਨਾ ਲੱਗਣਾ, ਆਪਣੀ ਮਰਜ਼ੀ ਚੰਗੀ ਲੱਗਣੀ ਇਹ ਅਸ਼ੁਭ ਕਿਰਤ। ਇਹ ਜਿਹੜੀ ਕਿਰਤ ਕਰਮ ਇਹਦੇ ਵਿਛੋੜੇ ਹੋਏ ਅਸੀਂ ਜੋ ਸੋਚੀ ਜਾਂਦੇ ਹਾਂ ਨਹੀਂ ਹਟਦੇ ਸੋਚਣ ਤੇ, ਸੋਚਣ ਲੱਗੇ ਹੋਏ ਹਾਂ ਅਸੀਂ। ਇਸ ਕਰਕੇ ਪਹਿਲੀ ਪੰਕਤੀ ਸੋਚਣ ਤੋਂ ਹੀ ਹਟਾਇਆ ਸੀ, ਸੋਚੇ ਸੋਚ ਨਾ ਹੋ ਗਈ, ਉਹਨੂੰ ਸੋਚ ਨੂੰ ਸੋਚ ਬਣਾਤਾ, ਅਰਥ ਸੋਚ ਨੂੰ ਸੋਚ ਬਣਾਤਾ। ਸੋਚ ਹੁੰਦਾ ਹਿੰਦੀ ਦਾ ਲਫ਼ਜ਼ ਦਾ ਸੋਚ, ਸੰਸਕ੍ਰਿਤ ਦਾ ਸੋਚ ਕਨੌੜੇ ਨਾਲ ਹੁੰਦਾ, ਸੋਚ ਹੋੜੇ ਨਾਲ ਨਹੀਂ ਹੁੰਦਾ। ਸੋਚ ਹੁੰਦਾ ਇਸ਼ਨਾਨ ਕਰਨਾ, ਸੋਚ ਵਾਸਤੇ ਆਇਆ ਹੀ ਨਹੀਂ ਕੋਈ ਸ਼ਬਦ, ਇਸ਼ਨਾਨ ਆਇਆ ਹੋਇਆ, ਪਿੰਡਾ ਧੋਣਾ ਆਇਆ ਹੈ। ਸੋਚ ਸਾਰੇ ਗੁਰੂ ਗ੍ਰੰਥ ਸਾਹਿਬ ਸ਼ਬਦ ਨਹੀਂ ਵਰਤਿਆ ਹੋਇਆ ਕਿਤੇ ਵੀ, ਨਹਾਉਣ ਵਾਸਤੇ, ਸਰੀਰ ਧੋਣ ਵਾਸਤੇ ਕਦੇ ਨਹੀਂ ਵਰਤਿਆ ਸੋਚ ਵਾਸਤੇ, ਸੋਚ ਵਰਤਿਆ ਸੀ। ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਸੋਚਣ ਦਾ ਵਿਸ਼ਾ ਨਹੀਂ ਹੈ। ਜਦ ਬੁੱਧੀ ਤੋਂ ਹੀ ਭਰੇ ਹੈ ਸਾਡੀ ਤੋਂ ਨਿਰਾਕਾਰ, ਤੇ ਉਹਦਾ ਤੁਸੀਂ ਸੋਚ ਨੂੰ ਸਭ ਕੁਛ ਆਕਾਰ ਕਿਹਾ ਜਾ ਹੋਊਗਾ। ਇਹ ਸੋਚਦੇ ਰਹੇ ਨੇ ਲੋਕ, ਇਦੋਂ ਹਟਾਇਆ ਸੀ ਸਾਨੂੰ, ਹਟਾ ਤਾ, ਤੁਹਾਨੂੰ ਸੋਚਣ ਦੀ ਲੋੜ ਨਹੀਂ, ਅਸੀਂ ਸਮਝਣ ਆਇਆ, ਸੋਚਣ ਨਹੀਂ ਆਏ। ਸਮਝ ਕਿਉਂ ਆਇਆ? ਸਮਝਣ ਆਇਆ ਪਹਾੜੇ ਨੂੰ। ਜੇ ਉਹਨੂੰ ਤੁਸੀਂ ਜਾਣਨਾ ਸ੍ਰਿਸ਼ਟੀ ਦੇ ਕਰਤੇ ਨੂੰ, ਕਰਤੇ ਪੁਰਖ ਨੂੰ, ਤਾਂ ਉਹ ਜੋ ਕਰ ਰਿਹਾ ਉਹਦੇ ਵਿੱਚੋਂ ਜਾਣੋ, ਉਹਦੀ ਕਿਰਤ ਵਿੱਚੋਂ ਜਾਣੋ, ਕੁਦਰਤ ਦੇ, ਕੁਦਰਤ ਜਿਹੜੀ ਹੈ ਉਹਦੇ ਵਿੱਚ ਜਾਣੋ, ਜੋ ਹੋ ਰਿਹਾ ਉਹਦੇ ਵਿੱਚੋਂ ਉਹਦਾ ਪਤਾ ਲੱਗੂਗਾ, ਉਹਦੇ ਗੁਣਾਂ ਦਾ ਪਤਾ ਲੱਗੂਗਾ। ਪਾਣੇ ਨੂੰ ਜਾਣਨ ਆਏ ਸੀ ਅਸੀਂ, ਸਮਝਣ ਆਏ ਸੀ ਅਸੀਂ, ਕੁਝ ਹੋਰ ਕਰਨ ਲੱਗੇ।
ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ।
ਸਿੱਖ ਕੌਣ ਹੁੰਦਾ? ਸਿੱਖਾ ਜਿਹੜਾ ਸਿੱਖਿਆ ਲਵੇ, ਸਿੱਖਿਆ ਲੈਣ ਵਾਲੇ ਨੂੰ ਨਹੀਂ ਸੋਚਣਾ ਚਾਹੀਦਾ, ਸਿੱਖਿਆ ਲੈਣ ਵਾਲਾ ਸਮਝਣ ਦਾ ਵਿਸ਼ਾ ਹੁੰਦਾ ਲੈਣ ਵਾਲੇ ਵਾਸਤੇ। ਸਿੱਖਿਆ ਦੇਣ ਵਾਲਾ ਸੋਚੇ ਚਾਹੇ ਨਾ ਸੋਚੇ, ਪਰਮੇਸ਼ਰ ਸਿੱਖਿਆ ਦੇਣ ਵਾਲਾ, ਸਾਰਿਆਂ ਨੂੰ, ਸਾਰਿਆਂ ਦਾ ਗੁਰੂ ਹੈ, ਸਾਰਿਆਂ ਨੂੰ ਪੈਦਾ ਕੀਤਾ, ਸਾਰਿਆਂ ਨੂੰ ਖਾਣ ਪਾਣ ਇੰਤਜ਼ਾਮ ਸਾਰਾ ਉਹਨੇ ਕਰਨਾ। ਉਹ ਸੋਚਦਾ, ਉਹ ਹੈ ਸੋਚ, ਇੱਕ ਚਿੰਤਾ ਹੁੰਦੀ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੁਸੀਂ ਤਾਂ ਹੀ ਕਿਹਾ ਸੀ। ਪਰ ਅਸੀਂ ਜਿਹੜੀ ਚਿੰਤਾ ਕਰਦੇ ਹਾਂ ਕਾਹਦੀ ਹੈ? ਸਾਡੀ ਮਰਜ਼ੀ ਦੀ ਚਿੰਤਾ, ਸਾਡੀ ਮਰਜ਼ੀ ਚਿੰਤਾ ਪੈਦਾ ਕਰਦੀ ਹੈ ਆਪਣੇ ਵਾਸਤੇ, ਹੋਰ ਕੁਛ ਨਹੀਂ ਕਰਦੀ। ਅਸੀਂ ਸਮਝਦੇ ਹਾਂ ਵੀ ਸਾਡੀ ਮਰਜ਼ੀ ਚਿੰਤਾ ਮੁਕਤ ਹੋਣ ਵਾਸਤੇ ਹੈ, ਗਲਤ ਹੈ। ਜਦ ਆਦਮੀ ਦੀ ਜਿੰਨਾ ਚਿਰ ਆਪਣੀ ਮਰਜ਼ੀ ਚੱਲੂਗੀ ਉਹਦੇ ਅੰਦਰ ਚਿੰਤਾ ਪੈਦਾ ਹੋਊਗੀ, ਮੁਕਤ ਨਹੀਂ ਹੋ ਸਕਦਾ ਚਿੰਤਾ ਤੇ। ਮਰਜ਼ੀ ਛੱਡਿਆ ਚਿੰਤਾ ਮੁਕਤ ਹੈ। ਇਸੇ ਕਰਕੇ ਇਹ ਚਿੰਤਾ ਮੁਕਤੀ ਹੀ ਮੁਕਤੀ ਕਹਿੰਦੇ ਨੇ। ਚਿੰਤਾ ਮੁਕਤ ਦਾ ਨਾ ਮੁਕਤੀ ਹੈ, ਚਿੰਤਾ ਤੋਂ ਮੁਕਤੀ। ਚਿੰਤਾ ਨਹੀਂ ਇਹ ਰਹੀ ਤਾਂ ਮੁਕਤੀ ਹੈ। ਚਿੰਤਾ ਨੂੰ ਤਾਂ ਲੋਕ ਚੇਤਾ ਮੰਨਦੇ ਨੇ, ਚੇਤਾ ਤੋਂ ਮੁਕਤੀ ਹੈ, ਜਿਉਂਦੇ ਜਾਣ ਤੋਂ ਮੁਕਤੀ ਹੈ। ਕਿਰਤ ਕਰਮ ਦੇ ਵਿਛੜੇ ਹੋਏ, ਵਿਛੋੜਿਆ ਕੀ ਨੇ ਉਹ ਤੋਂ, ਆਪਣੇ ਅੰਦਰੋਂ ਤੋਂ ਵਿਛੋੜਦੀ ਕੀ ਹੈ ਚੀਜ਼ ਸਾਨੂੰ? ਮਨ ਜੋ ਸੋਚਦਾ ਆਪਣੇ ਅੰਦਰ ਨਹੀਂ ਜੁੜਦਾ, ਬਾਹਰ ਜੁੜਿਆ ਹੋਇਆ ਤਾਂ ਸੋਚਦਾ। ਜੇ ਇਹਨੂੰ ਆਸ ਪੈਦਾ ਹੁੰਦੀ ਹੈ, ਜੋ ਇਹ ਦੇਖਦਾ ਹੈ, ਮੈਨੂੰ ਦੇਖ ਕੇ ਉਪਜੇ ਨਹੀਂ, ਬਾਹਰ ਕੋ ਦੇਖ ਲਿਆ ਉਹਦੀ ਇੱਛਾ ਪੈਦਾ ਹੋ ਗਈ, ਬਾਹਰ ਜੁੜ ਗਿਆ, ਉਹਦੀ ਪ੍ਰਾਪਤੀ ਵਾਸਤੇ ਸਾਰੀ ਯਤਨ ਕਰ ਰਿਹਾ, ਪਿੱਛਾ ਆਪਣੇ ਮੂਲ ਨਾਲ ਜੁੜਿਆ ਨਹੀਂ ਹੋਇਆ, ਮੂਲ ਨੂੰ ਭੁੱਲ ਗਿਆ, ਵਿਸਰ ਗਿਆ ਮਾਇਆ ਦਾ ਚੇਤਾ। ਇਹ ਕਿਰਤ ਹੈ।
ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ।
ਸਾਡੀ ਸੋਚ ਹੈ ਬਾਹਰ ਲਈ, ਬਾਹਰ ਮੁਖੀ ਮਾਇਆ ਦੀ ਪ੍ਰਾਪਤੀ ਦੀ, ਇਹਨੇ ਸਾਨੂੰ ਆਪਣੇ ਮੂਲ ਨੂੰ ਵਿਛੋੜਿਆ ਹੋਇਆ। ਕਰ ਕਿਰਪਾ ਮਿਲੋ ਰਾਮ, ਹੇ ਰਾਮ ਤੂੰ ਕਿਰਪਾ ਕਰ, ਅਸੀਂ ਇਹ ਬਾਹਰਲੀ ਸੋਚ ਛੱਡ ਦਈਏ, ਆਪਣੇ ਮੂਲ ਨਾਲ ਮਿਲ ਜਾਈਏ, ਜੁੜ ਜਾਈਏ। ਚਾਰ ਕਿਰਪਾ ਮਿਲੋ ਰਾਮ।
ਚਾਰ ਕੁੰਟ ਦਹਿ ਦਿਸ ਪ੍ਰਮੇ ਥੱਕ ਆਏ ਪ੍ਰਭ ਕੀ ਸਾਮ।
ਚਾਰ ਕੁੰਟ,
ਚਾਰ ਕੁੰਟ ਦਹਿ ਦਿਸ਼ ਭਰਮੇ ਥਕਾਏ ਪ੍ਰਭ ਕੀ ਸਾਮ।
ਚਾਰ ਕੁੰਟ ਭਰਮੇ, ਚਾਰੇ ਤਰਫ ਸਰੀਰ ਕਰਕੇ, ਜਿੱਥੇ ਦਹਿ ਦਿਸ ਭਰਮੇ ਆਊ ਉੱਥੇ ਮਨ ਕਰਕੇ ਆਉਂਦਾ। ਦਹਿ ਦੇ ਸਰੀਰ ਕਰਕੇ ਨਹੀਂ ਅਸੀਂ ਭਰਮ ਸਕਦੇ, ਪਤਾਲ ਚ ਕਿਵੇਂ ਵੜ ਜਾਵਾਂਗੇ ਅਸੀਂ ਸਰੀਰ ਲੈ ਕੇ, ਆਕਾਸ਼ ਕਿਵੇਂ ਚੜ ਜਾਵਾਂਗੇ ਸਰੀਰ ਲੈ ਕੇ। ਜਿੱਥੇ ਦਹਿ ਦਿਸ ਭਰਮੇ ਆਊ ਮਨ ਕਰਕੇ ਆਉਂਦਾ, ਜਿੱਥੇ ਚਾਰ ਕੁੰਟ ਆਉਂਦਾ ਸਰੀਰ ਕਰਕੇ ਆਉਂਦਾ। ਸਰੀਰ ਕਰਕੇ ਚਾਰ ਪਾਸੇ ਅਸੀਂ ਘੁੰਮ ਸਕਦੇ ਹਾਂ, ਫਿਰਦੇ ਹੀ ਨੇ ਸਾਧ ਸੰਤ ਟੋਲਦੇ, ਫਿਰਦੇ ਰਹਿੰਦੇ ਹੀ ਨੇ, ਜਿਹਨਾਂ ਨੂੰ ਲੋੜ ਹੁੰਦੀ ਹੈ ਫਿਰਦੇ ਨੇ। ਬਾਹਰ ਕੋਈ ਬੰਦਾ ਮਿਲ ਜੂ ਜਿਹਦੇ ਕੋਲ ਗਿਆਨ ਹੋਊ, ਜਿਹਨੂੰ ਸਮਝ ਹੋਊ, ਫਲਾਨਾ ਸੰਤ ਹੈ ਉਹਦੇ ਕੋਲ ਚਲੇ ਗਏ, ਉਹਦੇ ਕੋਲ ਚਲੇ ਗਏ, ਅੱਗੇ ਲੋਕ ਫਿਰਦੇ ਸੀ ਹੁਣ ਵੀ ਫਿਰਦੇ ਨੇ। ਚਾਰ ਕੁੰਟ ਦਹਿ ਦਿਸ ਭਰਮੇ, ਭਗਤ ਵੀ ਫਿਰਦੇ ਰਹੇ ਨੇ, ਫਰੀਦ ਕਿੱਥੋਂ ਆਇਆ ਚੱਲ ਕੇ, ਆਇਆ ਨੀ, ਜੇ ਆਇਆ ਘਰੋਂ ਤਾਂ ਹੀ ਮਿਲਿਆ ਕੁਛ। ਨਾਮਦੇਵ ਕਿੱਧਰੋਂ, ਮਹਾਰਾਸ਼ਟਰ ਚੋਂ ਇੱਧਰ ਆਇਆ, ਕਬੀਰ ਤੋਂ ਪਤਾ ਲੱਗਿਆ ਉਹਨੂੰ, ਕਬੀਰ ਨੂੰ ਪਤਾ ਲੱਗ ਗਿਆ ਸੀ ਨਾਮਦੇਵ, ਸਾਰਿਆਂ ਨੂੰ ਕਬੀਰ ਤੋਂ ਭਗਤਾਂ ਨੂੰ ਪਤਾ ਲੱਗਿਆ, ਕਬੀਰ ਤੋਂ ਪਤਾ ਲੱਗਿਆ। ਇਹ ਗੱਲ ਗਲਤ ਹੈ ਕਿ ਫਰੀਦ ਪਹਿਲਾਂ ਹੋਇਆ, ਫਰੀਦ ਦਾ ਜ਼ਿਕਰ ਉਸ ਲਿਸਟ ਵਿੱਚ ਨਹੀਂ ਹੈ ਕਿਤੇ ਜਿਹੜੀ ਲਿਸਟ ਗੁਰਬਾਣੀ ਜੀ ਦਿੱਤੀ ਹੋਈ, ਫਰੀਦ ਦਾ ਜ਼ਿਕਰ ਹੈ ਨਹੀਂ ਕਿਤੇ ਭਗਤਾਂ ਦੀ ਲਿਸਟ ਵਿੱਚ, ਕਬੀਰ ਦਾ ਜ਼ਿਕਰ ਹੈ ਜਿੱਥੇ ਵੀ ਪਹਿਲਾਂ। ਜੇ ਫਰੀਦ ਪਹਿਲਾਂ ਹੁੰਦਾ ਫਰੀਦ ਦੀ ਬਾਣੀ ਪਹਿਲਾਂ ਹੁੰਦੀ, ਜੇ ਬਾਣੀ ਦੇ ਵਿੱਚ ਦਰਜਾ ਦਿੱਤਾ ਹੈ ਗੁਰਬਾਣੀ ਦੇ ਵਿੱਚ ਲਿਖਤ ਵਿੱਚ, ਫਰੀਦ ਦਾ ਦਰਜਾ ਸਾਰਿਆਂ ਨੂੰ ਪਿੱਛੇ ਹੈ ਜਿੱਥੇ ਵੀ ਫਰੀਦ ਦੀ ਬਾਣੀ ਆਉਂਦੀ ਹੈ। ਜਿਹੜੇ ਦੋ ਸ਼ਬਦ ਨੇ ਫਰੀਦ ਦੇ ਪਿੱਛੇ ਨੇ ਸਾਰਿਆਂ ਨੂੰ, ਉਸੇ ਤਰੀਕੇ ਨਾਲ ਦਰਜਾ ਦਿੱਤਾ ਹੋਇਆ ਜਿਵੇਂ ਜਿਵੇਂ ਕੋਈ ਹੋਇਆ। ਵਿਦਵਾਨਾਂ ਨੂੰ ਨਹੀਂ ਪਤਾ, ਫਰੀਦ ਤਾਂ ਬਹੁਤ ਹੋਏ ਨੇ, ਇਹ ਫਰੀਦ ਕਿਤੇ ਉਸ ਵੇਲੇ ਛੋਟੀ ਉਮਰ ਚ ਹੋਊਗਾ ਜਾਂ ਗੁਰੂ ਨਾਨਕ ਦੇਵ ਜੀ ਗਏ ਨੇ, ਫਿਰ ਫਰੀਦ ਨੂੰ ਪਤਾ ਕਿੱਥੋਂ ਲੱਗਿਆ ਜੇ ਫਰੀਦ ਪਹਿਲਾਂ ਸੀ। ਫਿਰ ਤਾਂ ਉਦੋਂ ਤਾਂ ਹੀ ਗੁਰਮਤਿ ਚਾਲੂ ਹੋ ਜਾਂਦੀ ਜੇ ਫਰੀਦ ਇੰਨਾ ਚਿਰ ਪਹਿਲਾਂ ਹੋਇਆ, ਫਿਰ ਸਾਰਿਆਂ ਨੂੰ ਪਤਾ ਲੱਗੇ ਜਾਂਦਾ ਕਬੀਰ ਕਿਉਂ ਫਿਰਦਾ ਵੱਟ ਵੱਟ ਤੁਰਿਆ। ਪਰ ਉਹ ਸ਼ਬਦ ਆ ਗੁਰਬਾਣੀ ਵਿੱਚ ਜਿਸ ਚ ਸਾਫ਼ ਹੈ, ਗੁਰਦੀਨੀ ਵਸਤ ਕਬੀਰ ਕੋ ਲੈਹੋ ਵਸਤ ਸੰਭਾਲ, ਕਬੀਰ ਦੀਨੀ ਸੰਸਾਰ ਕੋ, ਸਾਫ਼ ਹੀ ਲਿਖਿਆ ਕਬੀਰ ਨੇ ਸੰਸਾਰ ਨੂੰ ਦੱਸੀ ਇਹ ਗੱਲ। ਇਹ ਪਹਿਲਾਂ ਗੱਲ ਸੀ ਕਾਗਜ਼ਾਂ ਵਿੱਚ, ਗ੍ਰੰਥਾਂ ਵਿੱਚ ਸੀ, ਪ੍ਰਗਟ ਨਹੀਂ ਸੀ, ਜਿਵੇਂ ਹੁਣ ਗ੍ਰੰਥਾਂ ਵਿੱਚ ਹੈ ਪ੍ਰਗਟ ਨਹੀਂ ਹੈ। ਇਹ ਵੀ ਇਸ ਲਈ ਉਦੋਂ ਵੀ ਇਹ ਗ੍ਰੰਥਾਂ ਵਿੱਚ ਗੱਲ ਰਹਿੰਦੀ ਹੈ ਗੁਰਬਾਣੀ ਦੀ, ਪਬਲਿਕ ਦੇ ਵਿੱਚ ਨਹੀਂ ਹੁੰਦੀ, ਸਮਝ ਨਹੀਂ ਹੁੰਦੀ ਪਬਲਿਕ ਇਹਦੀ, ਕਿ ਭਾਸ਼ਾ ਹੋਰ ਹੈ। ਤਾਂ ਹੀ ਵਿਦਿਆ ਸੋਧਿਆ ਲਿਖਿਆ ਨੇ, ਜੇ ਸਿੱਧੀ ਸਾਡੀ ਭਾਸ਼ਾ ਹੋਵੇ ਫਿਰ ਤਾਂ ਰੌਲਾ ਹੀ ਨਹੀਂ ਕੋਈ। ਇਹ ਭਾਸ਼ਾ ਸੰਸਾਰੀ ਨਹੀਂ ਨਾ ਹੈਗੀ, ਹਰ ਕੋਈ ਜਾਣਦਾ ਨਹੀਂ ਇਸ ਭਾਸ਼ਾ ਨੂੰ, ਇਹ ਭਾਸ਼ਾ ਇਹ ਚੋਂ ਹੀ ਪਤਾ ਲੱਗਦਾ, ਇਹਦੇ ਵਿੱਚੋਂ ਹੀ ਪਤਾ ਲੱਗਦਾ ਇਸ ਭਾਸ਼ਾ ਦਾ। ਜਿਹਨੂੰ ਵਿਚਾਰੀ ਜਾਵੇ ਵਿਚਾਰੀ ਜਾਵੇ ਫਿਰ ਗੱਲਾਂ ਖੁੱਲ੍ਹਣ ਲੱਗਦੀ ਹੌਲੀ ਹੌਲੀ। ਗੱਲ ਕੀ ਹੈ, ਚਾਰ ਕੁੰਟ ਦਹਿ ਦਿਸ ਭਰਮ,
ਥਕਾਏ ਪ੍ਰਭ ਕੀ ਸਾਮ,
ਥਕਾਏ ਪ੍ਰਭ ਕੀ ਸਾਮ, ਥੱਕ ਗਏ, ਨਹੀਂ ਮਿਲਿਆ ਬਾਹਰੋਂ ਕੁਛ, ਹੁਣ ਇਹਦੀ ਸ਼ਰਨ ਆ ਗਏ ਅੰਦਰੇ ਅੰਤਰ ਆਤਮਾ ਦੀ, ਆਪਣੇ ਨਾਲ ਜੁੜ ਕੇ ਹੁਣ ਪਰਮੇਸ਼ਰ ਅੱਗੇ ਅਰਦਾਸ ਕਰਦੇ ਵੀ ਤੂੰ ਹੀ ਹੁਣ ਕੁਛ ਹੀਲਾ ਕਰ, ਬਾਹਰ ਕੁਛ ਨਹੀਂ ਹੈ, ਜਾਂ ਬਾਹਰ ਕੁਛ ਨਹੀਂ ਨਾ ਲੱਭਦਾ ਫਿਰ ਅੰਦਰੋਂ ਹੀ ਲੱਭਦਾ ਸਭ ਕੁਛ।
ਧੀਨ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ,
ਜੇ ਕਹਿੰਦੇ ਗਊ ਦੁੱਧ ਨਾ ਦਿੰਦੀ ਹੋਵੇ ਤਾਂ ਨਾ ਤਾਂ ਉਹਨੂੰ ਲੱਦਿਆ ਜਾ ਸਕਦਾ, ਅੱਗੇ ਬਹੁਤਾਂ ਨੂੰ ਲੱਦੇ ਹੁੰਦੇ ਸੀ, ਬਹੁਤਾਂ ਦੇ ਬਦਨ ਰੱਖਦੇ ਸੀ, ਨਾ ਤਾਂ ਸਵਾਰੀ ਕੀਤੀ ਜਾ ਸਕਦੀ, ਸਵਾਰੀ ਵੀ ਬਹੁਤਾਂ ਤੇ ਕਰਦੇ ਸੀ, ਸ਼ਿਵਜੀ ਕਰਦਾ ਸਵਾਰੀ, ਨਾ ਉਹਦੇ ਨਾਲ ਹੜਵਾ ਸਕਦੇ ਹਾਂ ਆਪਾਂ, ਨਾ ਬਦਨ ਲੱਦ ਕੇ ਲੈ ਕੇ ਜਾਂਦੇ ਸੀ, ਉਹ ਵੀ ਬਹੁਤਾਂ ਤੇ ਲੈ ਕੇ ਜਾਂਦੀ, ਹੋਰ ਕਦੇ ਕੋਈ ਉਹਦੇ ਕੰਮ ਨਹੀਂ ਲੈ ਸਕਦੇ ਆਪਾਂ। ਜੇ ਦੁੱਧ ਨਹੀਂ ਦਿੰਦੀ ਹੋਰ ਕੀ ਕੰਮ ਹੋਊਗਾ, ਜੇ ਦੁੱਧ ਨਹੀਂ ਦਿੰਦੀ ਫਿਰ ਹੋਰ ਕੰਮ ਨਹੀਂ ਹੁੰਦੀ। ਤਿੰਨ ਚਾਰ ਕੰਮ ਆਉਂਦੇ ਨੇ, ਖੇਤੀ ਤਾਂ ਉਦੋਂ ਲੋਕ ਕਰਦੇ ਨਹੀਂ ਸੀ, ਖੇਤੀ ਕਰਦੇ ਤਾਂ ਵੀ ਬਲਦਾਂ ਨਾਲ ਕਰਦੇ, ਹੋਰ ਕਿਤੇ ਕੰਮ ਨਹੀਂ ਹੁੰਦੀ, ਤੇ ਦੁੱਧ ਤੇ ਬਾਹਰੀ। ਜਿਹੜੀ ਮੱਤ ਵਿੱਚ ਤੱਤ ਗਿਆਨ ਦੀ ਤਾਂ ਹੈ, ਉਹ ਕਿਸੇ ਕੰਮ ਨਹੀਂ ਆਉਂਦੀ ਦਰਗਾਹ ਚ, ਇੱਥੇ ਵੀ ਕਿਸੇ ਕੰਮ ਦੀ ਨਹੀਂ ਹੁੰਦੀ। ਉਹ ਗਊ ਵਰਗੀ ਹੈ ਜਿਹੜੀ ਫੰਡਰ ਤੁਰੀ ਫਿਰਦੀ ਹੈ, ਜਿਹਦੇ ਘਰ ਆ ਉਹਦੇ ਤੇ ਵੀ ਬੋਝ ਗਿਆ, ਉਹ ਬੋਝ ਗਿਆ ਨਾ, ਜਿਹਦੀ ਗ੍ਰਹਿਣ ਕੀਤੀ ਹੈ ਮਥੋ ਤੇ ਹੀ ਬੋਝ ਹੈ, ਸਵੇਰੇ ਉੱਠਣਾ, ਤਿਲਕ ਲਾਉਣਾ, ਜਾਂ ਕੁਛ ਭਗਤੀ ਕਰਨੀ, ਨਿਤਨੇਮ ਕਰਨਾ, ਇਹ ਕਰਨਾ, ਉਹ ਕਰਨਾ, ਪ੍ਰਾਪਤੀ ਕੀ ਹੈ, ਪ੍ਰਾਪਤੀ ਕੁਛ ਨਹੀਂ ਹੋ, ਇੱਕ ਪੰਕਤੀ ਚ ਸਾਰੀਆਂ ਮੱਤਾਂ ਹੀ ਘਟਦੀਆਂ। ਜੇ ਅੱਜ ਸਿੱਖਾਂ ਕੋਲ ਵੀ ਤੇ ਹਿੰਦੂ ਦੇ ਤੇ ਬਾਹਰ ਹੀ ਹੈ, ਉਹ ਵੀ ਫਿਰ ਇਹੋ ਜਿਹੀ ਗੱਲ ਹੈ। ਜੇ ਗੁਰਮਤੀ ਸਮਝਣੀ ਤਾਂ ਇਹਨਾਂ ਕੋਲ ਜਿਹੜੀ ਮੱਤ ਹੈ ਨਾ ਅੱਜ ਸਿੱਖਾਂ ਕੋਲ, ਇਹ ਉਹ ਤੇ ਨਾ ਜਿਹੜੀ ਦੁੱਧ ਨਹੀਂ ਦਿੰਦੀ। ਜੇ ਦੁੱਧ ਦੀ ਦਹੋ ਮੱਖਣ ਕਿਹੜੇ ਕੁੱਜੇ ਜਾ ਤੁਹਾਡੇ, ਜਿਹੜੇ ਘਰ ਤੋਂ ਦੋ ਮੱਖਣ ਵੀ ਹੋਊਗਾ, ਮੱਖਣ ਤਾਂ ਹੋਊਗਾ ਹੀ, ਤੇ ਦੁੱਧ ਤੇ ਬਾਹਰ ਹੀ ਕਿਤੇ ਨਾ ਆਵੇ
ਕੰਮ।
ਇਸ ਕਰਕੇ ਗੁਰਮਤ ਨੂੰ ਕਿਸੇ ਕੰਮ ਦੀ ਨੀ ਸਮਝ ਰਹੇ ਸਿੱਖ। ਬੱਚੇ ਤਾਂ ਸਾਡੇ ਮਿਲਦੇ ਹੀ ਨੀ, ਵੀ ਕੀ ਕਰਾਉਣਾ, ਤੇ ਪ੍ਰਾਪਤੀ ਕੋਈ ਨੀ। ਆ ਸਾਡੇ ਜਿਹੜੇ ਸਾਰੀ ਉਮਰ ਦੇ ਕਰਦੇ ਨੇ ਬਾਬੇ ਦਾਦੇ, ਇਹਨਾਂ ਨੂੰ ਤਾਂ ਕੋਈ ਮਿਲਿਆ ਨੀ, ਇਹਨਾਂ ਦਾ ਭਾਰ ਹਨੇਰਾ ਢੋਆ, ਉਹ ਬੱਚੇ ਹੀ ਨਹੀਂ ਮਿਲਦੇ ਇਸ ਮਤ ਨੂੰ, ਪ੍ਰਾਪਤੀ ਉਹ ਨੀ ਹੋਈ ਨਾ, ਤੇ ਦੁੱਧ ਤੇ ਬਾਹਰ ਹੀ ਆ ਨਾ। ਜੇ ਤਾਂ ਬੱਚਿਆਂ ਦੇ ਮੂੰਹ ਦੁੱਧ ਥੋੜਾ ਜਿਹਾ ਲਾ ਦਿੰਦੇ ਗਊ ਦਾ ਚੋ ਕੇ, ਫਿਰ ਤਾਂ ਉਹਨਾਂ ਨੂੰ ਪਤਾ ਲੱਗਦਾ, ਉਹਨਾਂ ਨੂੰ ਤਾਂ ਦੁੱਧ ਦੀ ਕੁੱਟ ਮਿਲੀ ਉਹ ਨੀ ਗੁਰਬਾਣੀ ਚੋ, ਗਿਆਨ ਮਿਲਿਆ ਹੀ ਨੀ ਉਹਨਾਂ ਨੂੰ, ਤਾਂ ਟੇਸਟ ਅਸੀਂ ਕਰਾਇਆ ਹੀ ਨੀ, ਇਹਦਾ ਤੱਤ ਕੀ ਹੈ, ਕਿਉਂ ਮੰਨਣ ਉਹ। ਜੇ ਦਿੰਦੀ ਸੀ ਦੁੱਧ ਚੋ ਕੇ ਦਿੰਦੇ ਉਹਨਾਂ ਨੂੰ, ਪੀਂਦੇ ਦੇਖਾ ਪਹਿਲਾਂ ਛੱਡ ਜਾਂਦੇ ਗੁਰਮਤ ਨੂੰ, ਸਾਹਿਬਜ਼ਾਦਿਆਂ ਨੇ ਛੱਡਤੀ, ਦਿਵਾਂ ਚ ਖੜੇ ਰਹੇ, ਕਿਉਂ ਨੀ ਛੱਡੀ, ਪੀਤਾ ਹੋਇਆ ਸੀ, ਮੱਖਣ ਖਾਂਦੇ ਸੀ ਰੋਜ਼, ਉਹਨਾਂ ਨੂੰ ਪਤਾ ਸੀ, ਉਹਨਾਂ ਕੋਲ ਧੇਨ ਦੁੱਧ ਤੇ ਬਾਹਰ ਹੀ ਨਹੀਂ ਸੀ, ਸਾਡੇ ਕੋਲ ਦੁੱਧ ਤੇ ਬਾਹਰ ਹੀ ਹੈ, ਧੇਨ ਉਹੀ ਹੈ, ਧੇਨ ਦਾ ਨੀ ਫਰਕ ਹੁੰਦਾ, ਦੁੱਧ ਦਾ ਨਾ ਦੁੱਧ ਦੇਣ ਦਾ ਫਰਕ ਹੁੰਦਾ। ਜੇ ਗੁਰਬਾਣੀ ਨੂੰ ਵਿਚਾਰ ਲਾਂਗੇ ਤਾਂ ਦੁੱਧ ਵਾਲੀ ਹੈ, ਨਹੀਂ ਧੇਨ ਦੁੱਧ ਤੇ ਬਾਹਰ ਹੀ ਹੈ, ਵਿਚਾਰਿਆ ਹੀ ਨਹੀਂ ਤੇ ਦੁੱਧ ਤੋਂ ਕਿੱਥੋਂ ਮਿਲਣਾ। ਸਹਿਜੇ ਵਿਸਾਰ ਬਲੋਵੋ ਜੈਸੇ ਤੱਤ ਨਾ ਜਾਈ, ਜੇ ਸਹਿਜੇ ਨੀ ਨਾ ਬਲੋਇਆ ਇਹਨੂੰ, ਫਿਰ ਇਹਦਾ ਤੱਤ ਇਹਦੇ ਰਹਿਣਾ ਹੀ ਨਹੀਂ, ਤੱਤ ਚਲਿਆ ਗਿਆ। ਅਸੀਂ ਸਹਿਜ ਅਵਸਥਾ ਚ ਹੋ ਕੇ, ਜਾਗਰਤ ਅਵਸਥਾ ਚ ਹੋ ਕੇ ਬਾਣੀ ਨੀ ਵਿਚਾਰੀ, ਸੁੱਤਿਆਂ ਪਿਆਂ ਨਹੀਂ ਵਿਚਾਰਦੇ ਰਹੇ, ਇਹ ਨੀ ਦੇਖਿਆ ਵੀ ਇੱਥੇ ਕੀ ਲਿਖਿਆ ਹੋਇਆ, ਵਿਦਿਆ ਸੋਧੇ ਤੱਤ ਲਹੇ, ਇਹ ਤਾਂ ਦੇਖਿਆ ਹੀ ਨਹੀਂ ਹੈ, ਬਦਮਾਗ ਹੋ ਕੇ ਬਾਣੀ ਪੜ੍ਹਦੇ ਰਹੇ, ਬਦਮਾਗਾਂ ਵਾਂਗੂ ਬਾਣੀ ਪੜ੍ਹਦੇ ਰਹੇ, ਬਾਣੀ ਪੜ੍ਹਦੇ ਰਹੇ ਸੁੱਤੇ ਪਏ, ਸਹਿਜ ਅਵਸਥਾ ਚ ਹੋ ਕੇ ਨਹੀਂ ਪੜ੍ਹੀ। ਸੁੱਤੇ ਪਏ ਦਾ ਕੀ ਹੈ, ਸੁੱਤਾ ਪਿਆ ਬਰੜਾਉਂਦਾ ਹੁੰਦਾ, ਬੋਲਦਾ ਨਹੀਂ ਹੁੰਦਾ, ਉਹਨੂੰ ਬਰੜਾਉਂਦਾ ਕਹਿੰਦੇ ਨੇ, ਸੁੱਤਾ ਪਿਆ ਜੇ ਬੋਲਦਾ ਵੀ ਉਹਨੂੰ ਬਰੜਾਉਂਦਾ ਕਹਿੰਦੇ ਨੇ, ਸੁਪਨੇ ਜੋ ਬਰੜਾ ਹੈ, ਸੁੱਤੇ ਪਏ ਫੜਦਿਆਂ ਬਰੜਾਉਂਦੇ ਆ, ਕਿਉਂਕਿ ਨਾ ਸੁਣਨ ਵਾਲੇ ਨੂੰ ਉਹਦੇ ਅਰਥ ਪਤਾ ਲੱਗਦਾ ਕੀ ਕਹਿੰਦੇ ਨੇ, ਨਾ ਸਾਨੂੰ ਪਤਾ ਹੁੰਦਾ ਅਰਥ ਕੀ ਨੇ, ਬਰੜਾਉਣ ਦਾ ਮਤਲਬ ਇਹ ਹੁੰਦਾ, ਬਰੜਾਉਣ ਦਾ ਮਤਲਬ ਇਹ ਹੁੰਦਾ ਆਵਾਜ਼ ਤਾਂ ਮੂੰਹ ਤੋਂ ਨਿਕਲਦੀ ਹੈ, ਪਰ ਨਾ ਸੁਣਨ ਵਾਲੇ ਦੇ ਪੱਲੇ ਕੁਛ ਪੈਂਦਾ, ਨਾ ਬੋਲਣ ਵਾਲੇ ਦੇ ਪੱਲੇ ਕੁਛ ਪੈਂਦਾ, ਉਹਨੂੰ ਬਰੜਾਉਣਾ ਕਹਿੰਦੇ ਨੇ, ਬਰੜਾਉਂਦਾ ਰਹੇ ਨਾ ਬੰਦੇ, ਨਾ ਤਾਂ ਉਹ ਸਮਝ ਆਉਂਦੀ ਹੈ ਸੁਣਨ ਵਾਲੇ ਨੂੰ, ਨਾ ਉਹਨੂੰ ਸੁੱਤੇ ਨੂੰ, ਮੈਂ ਕੀ ਕਹਿੰਦਾ ਸਮਝ ਆਉਂਦੀ ਹੈ।
ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ,
ਜਲ ਬਿਨ ਸਾਖ ਕੁਮਲਾਵਤੀ, ਹੁਣ ਜੇ ਵਿਛੜੇ ਹੋਇਆ ਤਾਂ ਸਾਖ ਜਲ ਬਿਨ ਕੁਮਲਾਵਤੀ, ਜਲ ਤੋਂ ਸਾਖ ਆਪਣੇ ਮੂਲ ਤੋਂ ਸਾਖ ਦੂਰ ਹੋਈ ਹੋਈ, ਅਲੱਗ ਹੋਈ ਹੋਈ, ਫਾਸਲਾ ਵਿੱਚ,
ਉਪਜੈ ਨਾਹੀ ਦਾਮ,
ਉਹਦਾ ਨਾ ਦਾਮ, ਓਹੋ ਗਿਆਨ ਕਿੱਥੋਂ, ਨਾਮ ਕਿੱਥੋਂ ਮਿਲਣਾ, ਜਿਵੇਂ ਸ਼ਾਖ ਕੁਮਲਾਈ ਹੋਈ ਨੂੰ ਫਲ ਨੀ ਲੱਗਦਾ, ਫਲ ਨੀ ਲੱਗਦਾ ਤਾਂ ਪੈਸਾ ਨੀ ਕੋਈ ਉਹਤੇ, ਫਲ ਤੋਂ ਕੁਛ ਪ੍ਰਾਪਤੀ ਹੋਣੀ ਹੈ ਨਾ, ਜੇ ਕੋਈ ਟਾਣਾ ਕੁਮਲਾ ਜਾਵੇ ਜੇ ਉਹਨੂੰ ਫੁੱਲ ਹੋਵੇ ਉਹ ਝੜ ਜਾਂਦੇ ਸੁੱਕੇ, ਫਲ ਨੀ ਬਣਦਾ ਉਹਦੇ ਤੇ, ਫਲ ਨੀ ਬਣਦਾ ਤੇ ਉਹਦਾ ਵੱਟਿਆ ਨੀ ਜਾਣਾ ਕੁਛ, ਉਪਜੈ ਨਾ ਹੀ ਦਾਗ,
ਹਰੀ ਨਾਹਾ ਨਾ ਮਿਲੀਏ ਸਾਜਣਾ ਕੱਤ ਪਾਈ ਐ ਵਿਸ਼ਰਾਮ,
ਹਰ ਨਾਹਾ ਨਾ ਮਿਲੀਏ ਸਾਜਣ, ਸਾਜਣ ਕੌਣ, ਹਰ ਸੱਜਣ, ਹਰ ਸੱਜਣ ਪੁਰਖ ਤਿਆਗ ਕੇ ਅੱਗੇ ਆਊਗਾ ਲੱਗੀ ਮਾਇਆ ਤੋਂ। ਹਰ ਹੀ ਸੱਜਣ, ਹਰ ਹੀ ਨਾ ਹੈ, ਨਾ ਹੁੰਦਾ ਪਤੀ, ਹਰ ਨਾ ਹੈ ਨੂੰ ਮਿਲੀਏ
ਸਾਜਣ
ਸਾਜਣ ਜੇ ਮਿਲਿਆ ਨੀ ਨਾ ਹਰ ਤੁਹਾਨੂੰ ਆਪਣੇ ਸਾਖ ਨਾਲ, ਸਾਖ ਆਪਣੇ ਮੂਲ ਨਾਲ ਮਿਲੀ ਨੀ ਹੈ ਜੇ। ਕੱਟ ਪਾਈਏ ਵਿਸਰਾਮ, ਵਿਸਰਾਮ ਕਿੱਥੇ ਆ ਗਿਆ, ਸਾਰੀ ਉਹ ਸੁੱਕ ਜੂ, ਸੁੱਕਦੀ ਉਹ ਚਲੀ ਜਾਊਗੀ, ਇਹ ਸੁੱਕਦੀ ਉਹ ਚਲੀ ਜਾਊ। ਫਿਰ ਤਾਂ ਜਿੰਨਾ ਚਿਰ ਮਿਲਾਪ ਨਹੀਂ ਹੁੰਦਾ ਜੇ ਸੁੱਕੂਗੀ ਨੁਕਸਾਨ ਹੋਊਗਾ। ਇਦੋਂ ਤਾਂ ਬਿਨਾਂ ਜਨਮ ਤੇ ਚੰਗਾ ਸੀ, ਸੁੱਕਦਾ ਤਾਂ ਨਹੀਂ ਸੀ। ਜਿੰਨਾ ਚਿਰ ਜਨਮ ਲਿਆ ਜੇ ਸੁੱਕ ਰਹੀ ਹੈ ਸਾਖ ਅਲੱਗ ਹੋ ਕੇ, ਨੁਕਸਾਨ ਹੈ। ਪਹਿਲਾਂ ਸੁੱਕਦੀ ਨਹੀਂ ਸੀ, ਜਨਮ ਤੋਂ ਪਹਿਲਾਂ ਅੱਖਾਂ ਹੈ ਨਹੀਂ ਸੀ, ਸੁੱਕਦੀ ਨਹੀਂ ਸੀ। ਜੇ ਨਹੀਂ ਮਿਲਿਆ ਸੱਜਣ ਤੇ ਵਿਸ਼ਰਾਮ ਕਿਵੇਂ ਹੋਵੇ? ਵਿਸ਼ਰਾਮ ਇਹਨੂੰ ਜਦ ਵੀ ਸੀ, ਗਰਭ ਦੇ ਵਿੱਚ ਵੀ ਵਿਸ਼ਰਾਮ ਸੀ, ਗਰਭ ਤੋਂ ਪਹਿਲਾਂ ਵੀ ਵਿਸ਼ਰਾਮ ਸੀ, ਟਿਕਿਆ ਹੋਇਆ ਸੀ ਨਾ ਇੱਕ ਜਗ੍ਹਾ ਸੀ ਨਾ। ਹੁਣ ਇੱਕ ਜਗ੍ਹਾ ਆਪਣੇ ਮੂਲ ਨਾਲ ਇਹਨੂੰ ਜੁੜੀ ਹੋਈ ਇੱਕ ਜਗ੍ਹਾ ਨਹੀਂ ਹੈ। ਹੁਣ ਇੱਕ ਜਗ੍ਹਾ ਕਿਵੇਂ ਹੋਵੇ, ਵਿਸ਼ਰਾਮ ਇਹਨੂੰ ਕਿਵੇਂ ਮਿਲੇ, ਆਰਾਮ ਕਿਵੇਂ ਮਿਲੇ? ਇਹ ਤਾਂ ਭਟਕਦਾ ਹੀ ਆ, ਮਨ ਤਾਂ ਭਟਕਦਾ ਹੀ ਰਹਿੰਦਾ ਵਿਸ਼ਰਾਮ ਦਾ। ਜੇ ਭਟਕਣਾ ਹਟੇ ਤਾਂ ਵਿਸ਼ਰਾਮ, ਉਹਨਾਂ ਦੀ ਮਨ ਦੀ ਭਟਕਣਾ ਹਟੇ ਤਾਂ ਹਟੇ ਕਿਵੇਂ? ਨਹੀਂ ਮਿਲਿਆ ਜੇ ਸੱਜਣ ਜਿੰਨਾ ਚਿਰ, ਉਹਨਾਂ ਚਿਰ ਵਿਸ਼ਰਾਮ ਨਹੀਂ ਮਿਲਣਾ। ਮਤਲਬ ਇਹ ਹੈ, ਮਤਲਬ ਇੰਨਾ ਹੀ ਇਸ ਭਗਤੀ ਦਾ, ਜੇ ਇੰਨਾ ਚਿਰ ਹਰ ਸੱਜਣ ਨਹੀਂ ਮਿਲਿਆ ਨਾ, ਉਹਨਾਂ ਚਿਰ ਇਹਨੂੰ ਦੀ ਭਟਕੜਾ ਨਹੀਂ ਜਾਣੀ, ਵਿਸ਼ਰਾਮ ਨਹੀਂ ਆਉਣਾ ਹੈਗਾ। ਜਿੱਥੇ ਮਰਜ਼ੀ ਫਿਰਿਆਓ, ਜਿੱਥੇ ਮਰਜ਼ੀ ਜੋ ਮਰਜ਼ੀ ਯਤਨ ਕਰ ਲਓ, ਕੋਈ ਜਿੰਨੀਆਂ ਮਰਜ਼ੀ ਤੀਰਥ ਯਾਤਰਾ ਕਰ ਲਵੇ, ਜਿੰਨੇ ਮਰਜ਼ੀ ਦਾਨ ਪੁੰਨ ਕਰ ਲਵੇ, ਜਿੰਨੇ ਮਰਜ਼ੀ ਗਲਾ ਫੇਰ ਲਵੇ, ਨਹੀਂ ਵਿਸ਼ਰਾਮ ਹੋ ਸਕਦਾ। ਭਗਤੀ ਸਾਫ ਕਹਿੰਦੀ ਹੈ, ਜੋ ਮਰਜ਼ੀ ਯਤਨ ਕਰ ਲਵੇ, ਜਿੰਨੀ ਮਰਜ਼ੀ ਜਿਹੋ ਜਿਹੀ ਮਰਜ਼ੀ ਭਗਤੀ ਕਰ ਲਵੇ, ਵਿਸ਼ਰਾਮ ਨਹੀਂ ਹੋ ਸਕਦਾ, ਟਕਾ ਨਹੀਂ ਹੋ ਸਕਦਾ ਮਨ ਨੂੰ।
ਜਿਤ ਘਰ ਹਰ ਕੰਤਨ ਪ੍ਰਗਟਈ, ਭੱਠ ਨਗਰ ਸੇ ਗ੍ਰਾਮ।
ਇੱਕ ਦੂਜੀ ਗੱਲ ਹੈ, ਜਿਹੜੇ ਹਿਰਦੇ ਵਿੱਚ, ਚਾਹੇ ਹਿਰਦਾ ਸ਼ਹਿਰ ਹੋਵੇ, ਸ਼ਹਿਰ ਕਦ ਹੁੰਦਾ ਅਸਲ ਦੇ ਵਿੱਚ, ਉਹਦਾ ਘਰੇ ਹੁੰਦਾ। ਜਿਵੇਂ ਰਾਜਿਆਂ ਦਾ ਜਿਹੜਾ ਘਰ ਹੁੰਦਾ ਨਾ ਮਹਿਲ, ਉਹ ਸ਼ਹਿਰ ਹੁੰਦਾ, ਉਹਦੇ ਵਿੱਚੇ ਸ਼ਹਿਰ ਹੁੰਦਾ। ਜਿਹੜੇ ਬਹੁਤ ਬੜੇ ਬੜੇ ਕਿਲੇ ਨੇ ਨਾ ਰਾਜਾ ਦੇ, ਜਿਹੜੇ ਰਹਿੰਦੇ ਸੀ, ਉਹਦੇ ਅੰਦਰ ਸ਼ਹਿਰ ਹੁੰਦਾ ਸੀ ਵਸਿਆ ਹੋਇਆ। ਬੇਗਮਪੁਰਾ ਤਾਂ ਹੀ ਕਿਹਾ ਸ਼ਹਿਰ ਕੋਲ ਹੋਵੇ ਨਾ, ਜਿੰਨਾ ਜ਼ਿਆਦਾ ਗਿਆਨ ਉਹਨਾਂ ਹੀ ਵੱਡਾ ਹੁੰਦਾ ਸ਼ਹਿਰ ਹੁੰਦਾ, ਉਹ ਜਾਈ ਹੁੰਦਾ। ਚਾਰੇ ਬੇਜਵਾਨੀ ਆਦਿ ਹੋਣ, ਟੀਕੇ ਸਹਿਤ ਸੁਣਾ ਸਕਦਾ ਹੋਵੇ, ਚਾਹੇ ਸਾਰੇ ਸ਼ਾਸਤਰ ਰਟੇ ਹੋਏ ਹੋਣ, ਸ਼ਹਿਰ ਹੋਵੇ ਚਾਹੇ ਏਡਾ ਵੱਡਾ, ਪਰ ਜੇ
ਜਿਤ ਕਰ ਹਰ ਕੰਤ ਨਾ ਪ੍ਰਗਟਾਈ,
ਜੇ ਹਰ ਕੰਤ ਨੀ ਨਾ ਪ੍ਰਗਟਿਆ, ਸੱਚ ਨੀ ਨਾ ਪ੍ਰਗਟ ਹੋਇਆ ਉੱਥੇ,
ਭੱਠ ਨਗਰ ਸੇ ਗ੍ਰਾਮ,
ਮੈਂ ਸਮਝ ਲਓ ਭੱਠੀ ਹੈ, ਨਗਰ ਹੋਵੇ ਚਾਹੇ ਗ੍ਰਾਮ ਹੋਵੇ, ਚਾਹੇ ਉਹ ਸ਼ਹਿਰ ਕਹਿਣ ਚਾਹੇ ਗ੍ਰਾਮ ਕਹਿਣ, ਉਹਨੂੰ ਉਹਦਾ ਹਿਰਦਾ ਉਸ ਗਿਆਨਵਾਨ ਦਾ ਭੱਠੀ ਨਾਲ ਤਪੂਗੀ, ਉਹਦੇ ਤ੍ਰਿਸ਼ਨਾ ਦੀ ਅੱਗ ਉੱਥੇ ਹੋਊਗੀ, ਮਾਇਆ ਦੀ ਭੁੱਖ ਹੋਊਗੀ। ਕਹਿਣ ਦਾ ਮਤਲਬ ਹੈ, ਮਾਇਆ ਦੀ ਭੁੱਖ ਨਹੀਂ ਗਈ ਉਹ ਚੋਂ, ਵੱਡਾ ਹੋਣ ਦੀ ਭੁੱਖ ਨਹੀਂ ਗਈ ਉਹ ਚੋਂ। ਜੇ ਵੱਡਾ ਹੋਣ ਦੀ ਭੁੱਖ ਹੈ ਨਹੀਂ, ਫਿਰ ਪ੍ਰਗਟ ਹੋ ਜਾਣਾ ਇਹਨੇ, ਫਿਰ ਸੱਚ ਨੇ ਪ੍ਰਗਟ ਹੋ ਜਾਣਾ। ਸਿਰਫ ਹੋਮੇ ਨਾਵਾਂ ਨਾਲ ਵਿਰੋਧ ਹੈ, ਹੋਮੇ ਜਿਹੜੀ ਉਹਦੀ ਵੱਡਾ ਹੋਣ ਦੀ ਇੱਛਾ ਹੈ, ਉਸੇ ਨੇ ਨਾਮ ਨੀ ਪ੍ਰਗਟ ਹੋਣ ਦਿੱਤਾ ਉੱਥੇ ਹਿਰਦੇ ਚ, ਆਪ ਜੋ ਵੱਡਾ ਉਹਦਾ ਗਿਆਨ ਹੈ, ਉਹ ਦੂਏ ਗਿਆਨ ਦਾ ਵਿਰੋਧ ਖੜਾ। ਆਪਣਾ ਗਿਆਨ ਜਿਹੜਾ ਲਿਆ ਹੋਇਆ ਉਹੀ ਵਿਰੋਧ ਖੜਾ।
ਸਰਬ ਸਿੰਗਾਰ ਤਬੋਲ ਰਸ, ਸਨ ਦੇਹੀ ਸਭ ਖਾਮ।
ਸਰਬ ਸਿੰਗਾਰ ਤਬੋਲ ਰਸ, ਜਿੰਨੇ ਵੀ ਸ਼ਿੰਗਾਰ ਨੇ ਬਾਹਰ,
ਸਰਬ ਸਿੰਗਾਰ
ਸਿੰਗਾਰ ਨੇ ਜਿਹੜੇ ਭੇਖ ਪਾਏ ਹੋਏ ਲੋਕਾਂ ਨੇ,
ਤਬੋਲ ਰਸ,
ਤਬੋਲ ਰਸ ਹੁੰਦੇ ਨੇ ਜਿਹੜੇ ਅਸਲ ਦੇ ਵਿੱਚ ਪਾਨ ਦਾ ਜਿਹੜਾ ਹੁੰਦਾ ਨਾ, ਪਾਨ ਚੱਬਦੇ ਨੇ ਬੀੜਾ ਪਾਨ ਦਾ, ਉਹਨੂੰ ਤਬੋਲ ਰਸ ਕਹਿੰਦੇ ਨੇ। ਉਹ ਅੱਗੇ ਰਿਵਾਜ ਸੀ, ਦੇਵੀ ਦੇਵਤਿਆਂ ਨੂੰ ਵੀ ਚੜਾਉਂਦੇ ਸੀ, ਇਹ ਧਰਮ ਦੇ ਵਿੱਚ ਪ੍ਰਵਾਨ